ਅਲਫਕਾ ਕਹਿਣ ਲੱਗਾ, ਮੈਨੂੰ ਇਨ੍ਹਾਂ ਦੇ ਦੋ ਇੱਕ ਕਾਰਨਾਮੇ ਨਜ਼ਰ ਪਏ ਹਨ, ਉਨ੍ਹਾਂ ਤੋਂ ਕੁਛ ਵਧੇਰੇ ਸਹਿਮ ਜਿਹਾ ਪੈਂਦਾ ਹੈ, ਡਰ ਵੀ ਲੱਗਦਾ ਹੈ। ਮੀਆਂ ਖਾਂ ਕਹਿਣ ਲੱਗਾ, ਖੈਰ ਇਸ ਵੇਲੇ ਤਾਂ ਇਨ੍ਹਾਂ ਨਾਲ ਮੁੱਠ ਭੇੜ ਕੋਈ ਹੋਈ ਨਹੀਂ ਹੈ, ਨੀਤੀ ਇਹ ਹੈ ਕਿ ਪਹਾੜੀ ਰਾਜਿਆਂ ਦੀ ਤੇ ਇਨ੍ਹਾਂ ਦੀ ਅਸੀਂ ਕਦੀ ਬਣ ਨਹੀਂ ਦੇਣੀ, ਤੇ ਇਨ੍ਹਾਂ ਦੇ ਹੱਥੋਂ ਹੀ ਇਸ ਉਗ ਦੀ ਪਨੀਰੀ ਨੂੰ ਮੁਕਾ ਦਿਆਂਗੇ, ਆਪੋ ਕੁਛ ਨਹੀਂ ਕਰਨਾ ਪਏਗਾ। ਜੇ ਵੈਰੀ ਦੇ ਆਪਣੇ ਹੱਥ ਹੀ ਆਪਣਾ ਮੱਥਾ ਫੋੜਨ ਨੂੰ ਸਮਰੱਥ ਹੋਣ ਤਾਂ ਅਸਾਂ ਬੰਦੂਕ ਦਾ ਕੁੰਦਾ ਕਾਸ ਨੂੰ ਅੱਗੇ ਕਰਨਾ। ਹਜ਼ਰਤ ਸਲਾਮਤ ਦੀ ਹਾਲੇ ਚਾਲ ਇਹੋ ਹੈ, ਹੁਣ ਤੁਸੀਂ ਤਿਆਰੀ ਕਰੋ, ਚੋਣਵੇਂ ਜਵਾਨ ਨਾਲ ਲੈ ਜਾਓ ਤੇ ਤੀਰ ਦੀ ਤੇਜ਼ੀ ਨਾਲ ਕਾਂਗੜੇ ਅੱਪੜ ਕੇ ਕਟੋਚੀ ਨੂੰ ਨੱਪ ਲਓ। ਬਸ ਫਿਰ ਉੱਥੇ ਇਨ੍ਹਾਂ ਦੋ ਚੌ ਰਾਜਿਆਂ ਨੂੰ ਗੰਢ ਕੇ ਅੱਗੇ ਤੁਰ ਪਓ। ਇਸ ਰਾਜੇ ਨਾਲ ਸਖਤੀ ਦਾ ਵਿਖਾਵਾ ਕਰਕੇ ਛੇਤੀ ਨਰਮ ਹੋ ਜਾਣਾ, ਰਿਆਇਤ ਕਰ ਦੇਣਾ, ਫਿਰ ਰਾਜਾ ਭਰਾਵਾਂ ਨੂੰ ਛੱਡ ਕੇ ਤੁਸਾਂ ਨਾਲ ਹੋ ਜਾਏਗਾ। ਅਲਫਕਾ ਕਹਿਣ ਲੱਗਾ, ਬਹੁਤ ਖੂਬ, ਇੰਜ ਹੀ ਹੋਣਾ ਚਾਹੀਦਾ। ਇਧਰ ਕਾਂਗੜੇ ਦੇ ਰਾਜ ਭਵਨ ਵਿਚ ਰਾਤ ਵੇਲੇ ਵਜ਼ੀਰ ਆਇਆ, ਕਹਿਣ ਲੱਗਾ, ਚੋਬਦਾਰ ਮਹਾਰਾਜ ਸੌਂਗੇ ਕਿ ਜਾਗਦੇ ਨੇ? ਚੋਬਦਾਰ ਦੋਵੇਂ ਹੱਥ ਜੋੜ ਕੇ ਸ਼ੀਸ਼ ਨੂੰ ਆ ਕੇ ਕਹਿਣ ਲੱਗਾ, ਜੀ ਉਹ ਸੌਂ ਗਏ ਹਾਂ, ਜਰਾ ਜਗਾਓ ਤਾਂ। ਵਜ਼ੀਰ ਨੇ ਮੋੜਵਾਂ ਸਵਾਲ ਕਰ ਦਿੱਤਾ। ਚੋਬਦਾਰ ਝਿਜਕ ਕੇ ਕਹਿਣ ਲੱਗਾ, ਸਾਹਿਬ ਮੈਂ ਮਾਰਿਆ ਜਾਵਾਂਗਾ। ਵਜ਼ੀਰ ਕਹਿਣ ਲੱਗਾ, ਮਤ ਡਰੋ, ਮੈਂ ਬਚਾਊਂਗਾ, ਬਹੁਤ ਜ਼ਰੂਰੀ ਕੰਮ ਹੈ ਔਰ ਅਬੇ ਹੈ। ਚੋਬਦਾਰ ਭਾਰੇ ਭਾਰੇ ਕਦਮੇ ਜੋੜੀ ਦੇ ਅੰਦਰ ਚਲਾ ਗਿਆ। ਕੁਝ ਚਿਰ ਮਗਰੋਂ ਮੁੜ ਆਇਆ ਤੇ ਆਖਣ ਲੱਗਾ, ਹਜ਼ੂਰ ਜਾਗ ਪਏ ਹਾਂ, ਦੀਵਾਨ ਖਾਨੇ ਵਿਚ ਚਲੋ, ਉਥੇ ਉਡੀਕ ਕਰਨ ਦੀ ਆਗਿਆ ਹੈ। ਵਜ਼ੀਰ ਦੀਵਾਨ ਖਾਨ ਦੇ ਅੰਦਰ ਜਾ ਕੇ ਬਹਿ ਗਿਆ। ਕੁਝ ਚਿਰ ਮਗਰੋਂ ਮਹਾਰਾਜ ਜੀ ਆ ਗਏ। ਰਾਜਾ ਪੁੱਛਣ ਲੱਗਾ, ਇਸ ਵੇਲੇ ਨੀਂਦਰ ਖਰਾਬ ਕੀਤੀ ਹੈ, ਕੀ ਕੋਈ ਬੇਜਾ ਪਈ? ਵਜ਼ੀਰ ਮੱਥਾ ਟੇਕ ਕੇ ਕਹਿਣ ਲੱਗਾ, ਹਜ਼ੂਰ ਜਾਨ ਬਖਸ਼ੀ ਹੋਵੇ, ਮੈਂ ਅਰਜ਼ ਕਰਾਂ, ਕਦੇ ਦੁੱਖ ਨਾ ਦਿੰਦਾ, ਪਰ ਆਪਦਾ ਹੀ ਅਚਨਚੇਤੀ ਆਈ ਹੈ ਤੇ ਸਵੇਰ ਤੱਕ ਉਡੀਕ ਨਹੀਂ ਸੀ ਕੀਤੀ ਜਾ ਸਕਦੀ। ਰਾਜਾ ਤ੍ਰਭਕੇ, ਸੁੱਖ ਤੇ ਹੈ ਵਜ਼ੀਰ ਜੀ, ਕੀ ਹੋਇਆ? ਵਜ਼ੀਰ ਕਹਿਣ ਲੱਗਾ, ਉਹ ਬਿਪਤਾ ਖਰਾਜ ਭਰਨ ਦੀ, ਇੱਕ ਸੂਹੀਆ ਆਇਆ ਤੇ ਮੀਆਂ ਖਾਂ ਦਾ ਆਪ ਜੰਮੂ ਠਹਿਰ ਗਿਆ, ਉਸ ਇਲਾਕੇ ਦੀ ਉਗਰਾਹੀ ਕਰੇਗਾ ਤੇ ਅਲਫ ਖਾਂ ਇਧਰ ਭੇਜਿਆ ਹੈ ਸੋ ਜੋ ਸਾਥੋਂ ਅਗਰਾਹੀ ਕਰੇ। ਰਾਜਾ ਕਹਿਣ ਲੱਗਾ, ਫਿਰ ਕਿੱਥੇ ਜੰਮੂ, ਕਿੱਥੇ ਕਾਂਗੜਾ, ਉੱਡ ਕੇ ਤਾਂ ਨਹੀਂ ਆ ਜਾਵੇਗਾ? ਵਜ਼ੀਰ ਕਹਿਣ ਲੱਗਾ, ਰਾਮ ਨਾ ਕਰੇ, ਕੱਲ ਸੂਰਜ ਚੜ੍ਹਦੇ ਨਾਲ ਜਾਂ ਦੋ ਘੜੀ ਦਿਨ ਚੜ੍ਹੇ ਉਹ ਸਾਡੀ ਸਫੀਲ ਦੇ ਬਾਹਰ ਗੋਲੇ ਚਲਾ ਰਿਹਾ ਹੋਵੇਗਾ। ਇਹੋ ਤਾਂ ਉਨ੍ਹਾਂ ਨੇ ਚਲਾਕੀ ਕੀਤੀ ਹੈ ਕਿ ਚੁੱਪ ਚਾਪ ਬਕਾਰੇ ਕੂਚ ਆ ਗਿਆ ਹੈ। ਜੇ ਸਾਨੂੰ ਸਲਾਹ ਤੇ ਤਿਆਰੀ ਦਾ ਸਮਾਂ ਨਾ ਮਿਲੇ ਤੇ ਅਚਾਨਕ ਆਸ਼ਾਪਾ ਮਾਰੇ। ਰਾਜਾ ਵੀ ਘਬਰਾ ਗਿਆ ਕਿ ਸੂਹੀਆ ਸੱਚਾ? ਵਜ਼ੀਰ ਕਹਿਣ ਲੱਗਾ, ਮੈਂ ਸਹੀ ਕਰ ਲਿਆ, ਪਰਖ ਲਿਆ, ਸੱਚਾ ਹੈ, ਜਾਓ ਬਖਸ਼ੀ ਨੂੰ ਬੁਲਾਓ। ਰਾਜੇ ਨੇ ਹੁਕਮ ਕੀਤਾ। ਵਜ਼ੀਰ ਕਹਿਣ ਲੱਗਾ, ਮੈਂ ਨਾਲੇ ਲੈ ਕੇ ਆਇਆ, ਬਾਹਰ ਖੜਾ ਹੈ, ਜੇ ਹਜ਼ੂਰ ਨੇ ਮੇਰੇ ਨਾਲ ਕੋਈ ਗੱਲ ਵੱਖਰੀ ਕਰਨੀ ਹੈ ਤਾਂ ਕਰ ਲਓ, ਨਹੀਂ ਤਾਂ ਸੱਦ ਲਵਾਂ। ਰਾਜਾ ਕਹਿਣ ਲੱਗਾ, ਸੱਦ ਲਓ ਦੀਵਾਨ ਸਾਹਿਬ। ਵਜ਼ੀਰ ਕਹਿਣ ਲੱਗਾ, ਵੀ ਘਰੋਂ ਆਦਮੀ ਤੋਰ ਕੇ ਆਇਆ ਸਾਂ, ਉਹ ਵੀ ਹੁਣ ਤੱਕ ਕੱਪੜ ਜਿਹਾ ਹੋਏਗਾ, ਮੈਂ ਦੇਖਦਾ ਹਾਂ। ਬਾਹਰ ਜਾ ਕੇ ਇੱਕ ਪਹਿਰੇ ਤੇ ਖੜੀ ਗੋਲੀ ਨੂੰ, ਜਾਂ ਬੀਬੀ ਬਾਹਰਲੇ ਚੋਬਦਾਰ ਨੂੰ ਕਹੋ ਕਿ ਬਖਸ਼ੀ ਤੇ ਦੀਵਾਨ ਸਾਹਿਬ ਨੂੰ ਦੀਵਾਨਖਾਨੇ ਵਿਚ ਘੱਲ ਦੇਵੇ। ਗੋਲੀ ਸਿਰ ਨੂੰ ਆ ਕੇ ਚਲੀ ਗਈ ਤੇ ਦੋਵੇਂ ਅਹਿਲਕਾਰ ਮਹਾਰਾਜ ਦੇ ਪਾਸ ਪਹੁੰਚ ਗਏ, ਮੱਥਾ ਟੇਕਿਆ, ਇੱਕ ਪਾਸੇ ਹੋ ਕੇ ਬੈਠ ਗਏ। ਰਾਜਾ ਕਹਿਣ ਲੱਗਾ, ਕਿਉਂ ਬਖਸ਼ੀ ਸਾਹਿਬ, ਇਹ ਅਚਾਨਕ ਬਿਜ ਕਿਵੇਂ ਆ ਪਈ ਹੈ? ਬਖਸ਼ੀ ਕਹਿਣ ਲੱਗਾ, ਹਜ਼ੂਰ, ਜਦ ਆਪ ਨੇ ਜੰਮੂ ਨੂੰ ਜਵਾਬ ਘੱਲਿਆ ਸੀ ਤਦ ਤੋਂ ਉਥੋਂ ਦੇ ਰਾਹ ਵਿਚ ਸੂਈਏ ਛੱਡੇ ਹੋਏ ਸਨ। ਅੱਜ ਇਕ ਘੋੜੇ ਦੌੜ ਭੱਜਾ ਆਇਆ ਤੇ ਆ ਕੇ ਮੀਆਂ ਅਲਫ ਖਾਨ ਨੇ ਆਪਣੀ ਤਿਆਰੀ ਦੀ ਜੋ ਸੂਹ ਨਿਕਲੀ ਹੈ ਉਹ ਆ ਕੇ ਦਿੱਤੀ ਹੈ। ਵੱਡੇ ਵੱਡੇ ਅਹੁਦੇਦਾਰਾਂ ਨੂੰ ਇਹੋ ਪਤਾ ਹੈ ਕਿ ਸਾਰੀ ਫੌਜ ਭੱਦਰਵਾਂ ਨੂੰ ਚਲੀ ਗਈ ਹੈ ਤੇ ਅਚਾਨਕ ਅਲਫ ਖਾਨ ਇਸ ਰੁੱਖ ਤੁਰ ਪਿਆ। ਇਹ ਵੀ ਪਤਾ ਨਹੀਂ ਫੌਜ ਨੂੰ ਕਿ ਕਿੱਧਰ ਜਾਣਾ ਹੈ, ਕਠੂਏ ਪਠਾਨਕੋਟ ਵੱਲ ਪਹਿਲੇ ਪੈਣਾ ਹੈ ਕਿ ਜਾਂ ਪਹਿਲੇ ਕਾਂਗੜੇ ਤੇ। ਪਰ ਸੂਈਏ ਨੇ ਜਾਨ ਹੂਲ ਹੂਲ ਕੇ ਤੇ ਸਾਰੇ ਆਪਣੇ ਕਰਤੱਵ ਵਰਤ ਵਰਤਾ ਕੇ ਪਤਾ ਕਰ ਹੀ ਲਿਆ ਕਿ ਪਹਿਲੇ ਉਹ ਕਾਂਗੜੇ ਦੀ ਸੇਧ ਹੈ ਤੇ ਕੱਲ ਸਵੇਰੇ ਪੁੱਜ ਜਾਣ ਦੀ ਆਸ ਹੈ, ਫਿਰ ਅੱਗੇ ਜਾਣਗੇ। ਰਾਜਾ ਕਹਿੰਦਾ, ਸ਼ਾਬਾਸ਼, ਪਰ ਹੁਣ ਸਮਾਂ ਤੰਗੀ ਵਾਲਾ ਹੈ, ਅਸੀਂ ਪਹਿਲਾਂ ਤਿਆਰ ਵੀ ਨਹੀਂ ਹਾਂ। ਖਿਆਲ ਸੀ ਕਿ ਮੀਆਂ ਖਾਨ ਦਾ ਦੂਤ ਵੱਡੀ ਖਾ ਗਿਆ ਹੈ, ਉਹ ਸਾਡੇ ਤੇ ਹੱਲਾ ਨਹੀਂ ਬੋਲੇਗਾ, ਜੇ ਹੋਇਆ ਤਾਂ ਉਹ ਦੂਤ ਝਟਪਟ ਪਤਾ ਦੇਵੇਗਾ। ਪਰ ਉਸ ਖਾਧਾ ਵੀ ਤੇ ਦਗਾ ਵੀ ਦੇ ਗਿਆ। ਬਖਸ਼ੀ ਕਹਿਣ ਲੱਗਾ ਕਿ ਤੁਰਕ ਪਠਾਨ ਦੀ ਸੁਗੰਧ ਦਾ ਰਾਜਪੂਤ ਲੜਕੀ ਨਿਭਾ, ਇਹਨਾਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਦੀਵਾਨ ਠੰਡਾ ਸਾਹ ਲੈ ਕੇ ਕਹਿਣ ਲੱਗਾ, ਦੈਵ, ਫਿਰ ਹੁਣ ਮੰਤਰ ਕੀ ਹੈ? ਰਾਜੇ ਨੇ ਸਵਾਲ ਲਿਆ, ਨਿਗਾਹ ਨਾਲ ਤੱਕਿਆ ਜਦੋਂ ਤਾਂ ਬਖਸ਼ੀ ਕਹਿਣ ਲੱਗਾ ਕਿ ਮੈਨੂੰ ਮਿਲੇ ਆਗਿਆ, ਜਾ ਕੇ ਸੈਨਾ ਹੁਣੇ ਤਿਆਰ ਕਰਾਂ। ਦਿਨ ਚੜ੍ਹਨ ਤੋਂ ਅੱਗੋ ਅੱਗੋ ਕਿਲਾ ਕੋਟ ਸਭ ਨਾਕੇ ਜਿਹੜੇ ਨੇ ਮੱਲ ਲੈ ਜਾਣ, ਪਹਿਰੇ ਬਿਠਾ ਦਿੱਤੇ ਜਾਣ, ਤੋਪਾਂ ਬੰਦੂਕਾਂ ਤੀਰਾਂ ਦੇ ਸਮਾਨ ਠੀਕ ਠਾਕ ਕਰਕੇ ਪਿਆਰ ਬਰ ਤਿਆਰ ਰੱਖੇ ਜਾਣ ਤੇ ਕੁਝ ਫੌਜ ਅੱਗੇ ਜਾ ਕੇ ਰੋਕਾ ਪਾਵੇ। ਇਧਰ ਹੁਣੇ ਦੂਤ ਉੱਠ ਜਾਣ ਰਾਜਿਆਂ ਵੱਲ ਕਿ ਸਭੇ ਆਓ, ਮੈਂ ਅੱਗੇ ਵੱਧ ਕੇ ਯੁੱਧ ਨਹੀਂ ਛੇੜਾਂਗਾ, ਪਰ ਅਲਫ ਖਾਨ ਦਾ ਦੂਰ ਹੀ ਟਿਕਾਣਾ ਕਰਾ ਕੇ ਸੁਲਾਹ ਦੀ ਗੱਲਬਾਤ ਛੇੜਾਂਗਾ। ਦੋ ਚਾਰ ਦਿਨ ਇਨ੍ਹਾਂ ਗੱਲਾਂ ਬਾਤਾਂ ਵਿਚ ਲੰਘ ਜਾਣਗੇ, ਇਹ ਵਕਤ ਮਿਲੇਗਾ ਸਭਨਾਂ ਨੂੰ ਇਕੱਠੇ ਹੋ ਜਾਣ ਦਾ, ਜਦੋਂ ਅਲਫ ਖਾਨ ਦੇਖੇਗਾ ਕਿ ਸਾਰੇ ਰਾਜੇ ਫੌਜਾਂ ਸਮੇਤ ਆ ਜੁੜੇ ਨੇ, ਸਮਾਨ ਜੰਗ ਵੀ ਤਿਆਰ ਹੋ ਗਿਆ ਹੈ, ਤਾਂ ਸਾਡੀਆਂ ਗੱਲਾਂ ਆਪੇ ਮੰਨੇਗਾ, ਖਰਾਜ ਦੀ ਕਿਸ਼ਤ ਹੋ ਜਾਵੇਗੀ, ਕੁਝ ਛੋਟ ਵੀ ਹੋ ਜਾਵੇਗੀ ਤੇ ਰਹਿ ਵੀ ਬਣ ਜਾਏਗੀ। ਜੇ ਨਾ ਮੰਨਿਆ ਛਿੜ ਪਈ ਫਿਰ ਅਸੀਂ ਉਸ ਨੂੰ ਜ਼ਰੂਰ ਕੁੱਟ ਲਵਾਂਗੇ। ਪਹਾੜਾਂ ਦਾ ਮਾਮਲਾ ਹੈ, ਸਾਡਾ ਇਲਾਕਾ ਹੈ, ਉਹ ਪਰਦੇਸੀ ਹੈ, ਔਰੰਗਜ਼ੇਬ ਵੀ ਅਜੇ ਦੱਖਣ ਵਿਚ ਰੁੱਝਾ ਰਿਹਾ, ਇੱਥੇ ਹੋਰ ਵੱਡਾ ਜੰਗ ਨਹੀਂ ਛੇੜਨਾ ਚਾਹੇਗਾ, ਦਾਬੇ ਝਾਂਸੇ ਨਾਲ ਕੰਮ ਕੱਢਣਾ ਚਾਹੁੰਦਾ। ਜੇ ਉਸਦਾ ਸਰਦਾਰ ਇੱਥੇ ਲੰਮਾ ਸਮਾਂ ਸਹੇੜ ਬਹਿਗਾ ਤਾਂ ਉਸ ਤੇ ਉਹ ਖੁਸ਼ ਨਹੀਂ ਹੋਏਗਾ, ਇਹ ਗੱਲ ਅਲਫ ਖਾਂ ਵੀ ਸਮਝਦਾ ਹੈ। ਵਜ਼ੀਰ ਕਹਿਣ ਲੱਗਾ, ਗੱਲ ਤੇ ਠੀਕ ਹੈ, ਬੜੀ ਵਿਚਾਰਯੋਗ ਹੈ। ਦੀਵਾਨ ਵੀ ਵਿੱਚੋਂ ਬੋਲਿਆ, ਪਰ ਅੰਤ ਵੀ ਸੋਚੋ ਨਾ, ਅਲਫ ਖਾਂ ਮਾਰ ਲਿਆ ਫਿਰ ਕੀ, ਅੱਗੇ ਸੋਚੋ ਕੀ ਹੋਏਗਾ, ਫਿਰ ਕੋਈ ਹੋਰ ਬੇਖਾਂ ਆਜੂਗਾ, ਉਹ ਵੀ ਮਾਰ ਲਿਆ ਤੇ ਫਿਰ ਕੋਈ ਹੋਰ ਖਾਂ ਆਜੂਗਾ, ਇਹ ਕਿੱਡੀ ਦਲ ਤੇ ਤੁਰਕ ਸ਼ੀਹਰ ਫਿੱਕ ਦੀ ਮੁੱਕ ਸਕਦੀਆਂ ਨੇ, ਜਿੰਨੇ ਕਹਾਣ ਲਾਓ ਉਦੋਂ ਦੋਣੇ ਜੰਮ ਜਾਂਦੇ ਨੇ। ਫਿਰ ਉਹ ਪਾਤਸ਼ਾਹ, ਅਸੀਂ ਰਜਵਾੜੇ, ਕੀ ਪਿੱਦੀ ਤੇ ਕੀ ਪਿੱਦੀ ਦਾ ਸ਼ੋਰਬਾ, ਕਦ ਤੱਕ ਅਟਕਾਂ ਪਾਵਾਂਗੇ, ਅੰਤ ਹਾਰਾਂਗੇ, ਫਿਰ ਮਿੰਨਤਾਂ ਕਰਾਂਗੇ, ਡੋਲੇ ਦਿਆਂਗੇ, ਚੱਕੀਆਂ ਭਰਾਂਗੇ, ਪਹਿਲੀ ਅਸੀਂ ਕਿਉਂ ਨਾ ਹੋਰ ਮੇਟਣ ਵਾਲੀ ਸੌਖੀ ਤੇ ਨੇੜੇ ਮੁੱਕ ਜਾਣ ਵਾਲੀ ਗੱਲ ਕਰੀਏ, ਇਸ ਤਰ੍ਹਾਂ ਦੀ ਕੋਈ ਸੋਚ ਸੋਚੀਏ। ਰਾਜਾ ਕਹਿਣ ਲੱਗਾ, ਠੀਕ, ਸੂਰਮਗਤੀ ਤਾਂ ਸਾਡਾ ਧਰਮ ਹੈ, ਪਰ ਨੀਤੀ ਵੀ ਕੋਈ ਸ਼ੈ ਹੈ ਨਾ, ਹਰ ਥਾਂ ਤੇ ਸੂਰਮਗਤੀ ਤੇ ਨਹੀਂ ਕੰਮ ਕਰਦੀ, ਇਹ ਰਾਜਨੀਤੀ, ਯੁੱਧ ਨੀਤੀ, ਸਮਾਜ ਨੀਤੀ, ਕੁਟਲ ਨੀਤੀ, ਇਹਦੇ ਵਿੱਚੋਂ ਕਿਸੇ ਨੀਤੀ ਨਾਲ ਕੰਮ ਕੱਢਿਆ ਜਾਵੇ। ਵਜ਼ੀਰ ਕਹਿਣ ਲੱਗਾ ਕਿ ਬਖਸ਼ੀ ਵਾਲੀ ਗੱਲ ਤਾਂ ਮੇਰੇ ਦਿਲ ਲੱਗਦੀ ਹੈ, ਪਰ ਉਸ ਨੂੰ ਨਿਭਾਉਣ ਵਿੱਚ ਬੜੀ ਦਿਨਾਈ ਤੇ ਜੇਰੇ ਦੀ ਲੋੜ ਹੈ। ਧਿਆਨ ਰੱਖੀਏ ਕਿ ਅਸੀਂ ਲੜਨਾ ਨਹੀਂ, ਨਿਰਾ ਦਾਬਾ ਝਾਂਸਾ ਦਿਖਾਉਣਾ ਹੈ, ਫਿਰ ਜਿੱਥੇ ਮੁੱਕੇ ਉੱਥੇ ਮੁਕਾ ਲਵਾਂਗੇ। ਬਖਸ਼ੀ ਕਹਿਣ ਲੱਗਾ ਠੀਕ ਹੈ, ਜਾਣ ਬੁੱਝ ਕੇ ਨਹੀਂ ਲੜਨਾ, ਪਰ ਜੇ ਲੜਨਾ ਪੈ ਜਾਵੇ ਤਾਂ ਫਿਰ ਮੰਗਾਂ ਵੀ ਨਹੀਂ ਪੈਣਗੇ ਬੈਠਣਾ। ਅਸੀਂ ਕਿੰਨੀਆਂ ਧਾਰਾਂ ਦੇ ਰਾਜੇ ਹੋਵਾਂਗੇ, ਕਿੰਨੀ ਸੈਨਾ ਹੋਊਗੀ, ਫਿਰ ਏਕੇ ਦਾ ਵੀ ਕੁਛ ਮੁੱਲ ਹੁੰਦਾ ਹੈ, ਇਕੱਠੇ ਹੋ ਕੇ ਲੜਾਂਗੇ। ਰਾਜਾ ਕਹਿਣ ਲੱਗਾ ਠੀਕ ਹੈ, ਪਰ ਇਹ ਜਿਹੜਾ ਏਕੇ ਵਾਲੀ ਗੱਲ ਹੈ ਨਾ, ਇਹ ਮੁਸ਼ਕਲ ਹੈ। ਕਹਿਲੂਰੀਏ ਜੀ ਦਾ ਸਾਡੇ ਵਿੱਚ ਵਿਸ਼ਵਾਸ ਨਹੀਂ, ਖਾਰ ਰੱਖਦਾ, ਪਤਾ ਨਹੀਂ ਮੰਨੇ ਨਾ ਮੰਨੇ ਜਾਂ ਕੀ ਕਰ ਬਵੇ। ਬਖਸ਼ੇ ਤੇ ਫਿਰ ਅਸੀਂ ਸਮਾਂ ਟਪਾਈਏ, 2-10 ਦਿਨ ਇੱਧਰ ਕੱਢੀਏ, ਜੇ ਕਹਿਲੂਰੀਆ ਨਾ ਆਇਆ ਤਾਂ ਜੋ ਅਲਫਕਾਂ ਕਹੇਗਾ ਮੰਨ ਲਵਾਂਗੇ। ਇੱਕ ਵਾਰੀ ਅਸੀਂ ਵੀ ਦੇਖੀਏ ਕਿ ਇਕੱਠੇ ਹੋ ਸਕਦੇ ਹਾਂ ਕਿ ਨਹੀਂ। ਦੀਵਾਨ ਕਹਿਣ ਲੱਗਾ ਰਾਜਾ ਜੀ ਨੂੰ ਭੀਮ ਚੰਦ ਦੀ ਦੁਸ਼ਮਣੀ ਖਟਕ ਰਹੀ ਹੈ, ਸੋ ਕਿਉਂ ਨਾ ਇਸ ਵੇਲੇ ਬਦਲਾ ਲੈ ਲਈਏ। ਰਾਜਾ ਕਹਿਣ ਲੱਗਾ ਇਉਂ ਠੀਕ ਹੈ। ਬਖਸ਼ੀ ਨੇ ਸਕੀਮ ਸਮਝਾਈ, ਵਿਉਂਤ ਦੱਸੀ, ਸਮਾਂ ਜਾ ਰਿਹਾ, ਅਸੀਂ ਤਿਆਰੀ ਤਾਂ ਆਰੰਭੀਏ, ਕਿਤੇ ਉਹ ਨਾ ਹੋਵੇ ਕਿ ਅਲਫਕਾ ਸਿੱਧਾ ਹੀ ਸਾਡੇ ਨਗਰਕੋਟ ਵਿੱਚ ਆ ਜਾਵੇ, ਸੈਨਾ ਲਿਆ ਬਿਠਾਵੇ, ਜਿਵੇਂ ਬਿੱਲੀ ਦੇ ਮਗਰ ਬਲੂੰਗੜੇ ਆ ਵੜਦੇ ਨੇ ਨਾ। ਹਾਲੇ 3 ਗੱਲਾਂ ਕਰੋ, ਆਪਣੀ ਤਿਆਰੀ, ਉਸ ਦੇ ਅੱਗੇ ਰੋਕ ਤੇ ਉਸ ਵੱਲ ਦੂਤ ਘੱਲ ਕੇ ਵਲ ਛਲ ਨਾਲ ਵਕਤ ਗੁਜ਼ਾਰਨ ਦੀ ਤੇ ਨਾਲ ਨਾਲ ਰਾਜਿਆਂ ਨੂੰ ਸੱਦਣ ਦੀ। ਰਾਜਾ ਕਹਿੰਦਾ ਗੱਲ ਇਹ ਵੀ ਠੀਕ ਹੈ, ਪਰ ਕੋਈ ਵਿਉਂਤ ਤੇ ਕੱਢੋ ਕਿ ਸੱਪ ਤੇ ਵੈਰੀ ਆਪੋ ਵਿੱਚ ਢੁੱਕ ਪੈਣ ਤੇ ਅਸੀਂ ਦੋਹਾਂ ਤੋਂ ਬਚੀਏ, ਜੇ ਦੋਵੇਂ ਮਰਨ ਤਾਂ ਹੀ ਸੁੱਖ ਹੈ, ਇੱਕ ਮਰੇ ਚਲੋ ਤਾਂ ਵੀ ਸੁੱਖ ਹੈ, ਦੂਜੇ ਨਾਲ ਤੇ ਨਿਪਟ ਲਵਾਂਗੇ। ਅਲਫ ਖਾਂ ਤੇ ਭੀਮ ਚੰਦ ਕਹਿਲੂਰਪਤੀ ਦਾ ਟਾਕਰਾ ਹੋ ਜਾਵੇ, ਜਿਹੜਾ ਮਰੇ ਸੋ ਮਰੇ, ਅਸੀਂ ਬਚ ਜਾਵਾਂਗੇ। ਦੀਵਾਨ ਨੇ ਵੀ ਹਾਮੀ ਭਰੀ, ਮਾਮਲਾ ਠੀਕ ਹੈ। ਵਜ਼ੀਰ ਦੰਦ ਪੀ ਕੇ ਕਹਿਣ ਲੱਗਾ ਉਹ ਹੈ ਤਾਂ ਠੀਕ, ਪਰ ਨੀਤੀ ਪਰਲੇ ਸਿਰੇ ਦੀ ਹੈ, ਇੱਕ ਵਾਰੀ ਹੋਰ ਸੋਚ ਲਓ। ਰਾਜਾ ਕਹਿਣ ਲੱਗਾ ਕਹੀ ਸੋਚ, ਕਹੀ ਨੀਤੀ? ਵਜ਼ੀਰ ਕਹਿਣ ਲੱਗਾ ਕਿ ਅਲਫ ਖਾਂ ਵੀ ਵੈਰੀ ਹੈ, ਭੀਮਾ ਵੀ ਵੈਰੀ ਹੈ, ਉਹ ਤਾਂ ਧੁਰਦਾ ਵੈਰੀ ਹੈ, ਇਹ ਰੁੱਸਿਆ ਹੋਇਆ ਭਰਾ, ਰੁੱਸੇ ਭਰਾ ਨੂੰ ਵਿਧਾਤਰੀ ਵੈਰੀ ਦੇ ਹੱਥੋਂ ਮਰਵਾਉਣਾ ਧਰਮ ਵਿਹਤ ਵੀ ਨਹੀਂ ਹੈ ਤੇ ਨੀਤੀ ਵੀ ਨਹੀਂ ਹੈ। ਬਖਸ਼ੀ ਕਹਿਣ ਲੱਗਾ ਮਹਾਰਾਜ ਜੀ, ਇਸ ਵੇਲੇ ਹੋ ਰਹੀ ਹੈ ਇੱਕ ਔਕੜ ਉੱਤੇ ਵਿਚਾਰ, ਤੁਸੀਂ ਹੋ ਮਾਲਕ, ਅਸੀਂ ਹਾਂ ਚਾਕਰ, ਪਰ ਚਾਕਰ ਹਾਂ ਤਨਵਾਰੂ, ਤਨ ਮਾਰਨ ਵਾਲੇ, ਆਪ ਦਾ ਡੁੱਲੇ ਮੁੜਕਾ ਜਿੱਥੇ ਉੱਥੇ ਡੁੱਲੇਗਾ ਸਾਡਾ ਲਹੂ, ਖਿਮਾ ਕਰਨਾ, ਸੱਚ ਕਹਿਣਾ ਇਸ ਵੇਲੇ ਧਰਮ ਹੈ, ਭੀਮੇ ਦਾ ਸਾਡਾ ਹੈ ਘਰ ਦਾ ਜੰਗ, ਜੇਕਰ ਘਰ ਵਿੱਚ ਹੀ ਮੁੱਕੇ ਤਾਂ ਠੀਕ ਹੈ, ਭਾਈਬੰਦੀ ਜੁਈ, ਅਲਫਖਾਂ ਹੈ ਸਭਨਾ ਦਾ ਵੈਰੀ ਬਾਹਰ ਦਾ, ਇਸ ਦੇ ਹੱਥੋਂ ਘਰ ਦੇ ਰੁੱਸੇ ਸੱਜਣਾਂ ਨੂੰ ਮਰਵਾਉਣਾ ਵੀਰਤਾ ਨਹੀਂ ਜੇ, ਵਿਸ਼ਾਲ ਚਿੱਤੀ ਇਹੀ ਹੈ ਕਿ ਹੁਣ ਤਾਂ ਘਰਦਿਆਂ ਨਾਲ ਸਾਰੇ ਫਰਕ ਭੁਲਾ ਦਈਏ, ਇੱਕ ਮੁੱਠ ਹੋ ਜਾਈਏ, ਅਲਫਖਾਂ ਤੋਂ ਜਿੰਨਾ ਰੁਪਇਆ ਬਚ ਸਕੇ ਬਚਾਈਏ, ਲੜੀਏ ਵੀ ਬਿਨਾ ਲੋੜ ਨਾ, ਉਸ ਨੂੰ ਗਲੋਂ ਲਾ ਕੇ ਫਿਰ ਆਪੋ ਡਿੰਮੇ ਦੇ ਵਿੱਚ ਨਿਬੜ ਲਵਾਂਗੇ, ਜਿਵੇਂ ਸਾਡਾ ਵਰਤਾਵਾ ਹੋ ਵਰਤ ਲਵਾਂਗੇ, ਆਪੋ ਵਿੱਚ ਛਿੱਤਰੀ ਦਾਲ ਵੰਡੀ ਜਾ ਸਕਦੀ ਹੈ, ਇਹ ਨੀਤੀ ਹੈ ਆਪੋ ਵਿੱਚ ਜੁੜ ਜਾਣ ਦੀ, ਜੋ ਗੁਰਗਾਦੀ ਦਾ ਗੱਦੀ ਨਸ਼ੀਨ ਹੈ ਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, उसने भी तलवार फड़ी हुई है, सिखा रहे अपने डेरे विच अपने सिखां सारिया नूं एक मेल जोल दे विच भी परो रहा है। वेखो ना, असी तां राजे हां, वह फकीर है। फकीर नूं सुपना आ गया है कि जे ये जुलम दा राज मेट देना है तो सानू राज घरां नूं सारिया नूं सोच के एक होना चाहिए। सानू भी सोच चाहिए है ना, नाले असी राजे कमाने हैं, सोच विचार तो भी भजदे हैं। वह फकीर होके भी सोच विचार करता है,